ਜੁਗੋ ਜੁਗ ਅਟਲ ਜਬਰ ਸਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਮਹਾਨ ਯੁਗ ਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਜੀ ਸਾਰੀ ਇੱਕ ਵਾਰੀ ਆਪਣੀਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਦਾ ਮਹੀਨਾ ਸਮਾਪਤ ਹੋਇਆ ਹੈ, ਭਾਦੋਂ ਦੇ ਮਹੀਨੇ ਦੀ ਆਰੰਭਤਾ ਸ਼ੁਰੂ ਹੋਈ ਆ। ਇਹ ਦੋ ਮਹੀਨੇ ਬਰਸਾਤ ਦੇ ਗਿਣੇ ਗਏ ਆ। ਇਹ ਭਾਦੋਂ ਦਾ ਮਹੀਨਾ ਆਮ ਤੌਰ 'ਤੇ ਬਹੁਤ ਇੱਕ ਇਤਿਹਾਸ ਦੇ ਵਿੱਚ ਮਹੱਤਵ ਮਹੀਨਾ ਰੱਖਦਾ ਹੈ। ਭਾਦੋਂ ਸੁਦੀ ਏਕਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਇਸ ਮਹੀਨੇ ਵਿੱਚ ਆਉਂਦਾ ਹੈ। ਦੂਜਾ ਬੇਦੀ ਕੁਲ ਦੇ ਸਰਮੌਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਇਹਨਾਂ ਦਾ ਜਨਮ ਦਿਨ ਵੀ ਇਸ ਭਾਦੋਂ ਦੇ ਮਹੀਨੇ ਵਿੱਚ ਹੀ ਆਉਂਦਾ ਹੈ। ਬਹੁਤ ਸਾਰੇ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਬਰੋਸਾਈਆਂ ਹੋਈਆਂ ਸ਼ਖਸੀਅਤਾਂ ਉਹਨਾਂ ਦੀਆਂ ਬਰਸੀਆਂ ਵੀ ਤਕਰੀਬਨ ਭਾਦੋਂ ਮਹੀਨੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਜਿਹੜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ 'ਚੋਂ ਬਰੋਸਾਈਆਂ ਸ਼ਖਸੀਅਤਾਂ ਸਨ ਉਹਨਾਂ ਦੀ ਬਰਸੀ 14 ਭਾਦੋਂ ਦੀ ਹੁੰਦੀ ਆ। ਅਤੇ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ ਜਿਹੜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨਾਲ ਜਿਨ੍ਹਾਂ ਦਾ ਬਹੁਤਾ ਪਿਆਰ ਸੀ ਉਹਨਾਂ ਦੀ ਬਰਸੀ 6 ਭਾਦੋਂ ਦੀ ਹੁੰਦੀ ਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰਾਂ ਵਿੱਚੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਘੋੜਿਆਂ ਵਾਲੇ ਤਿਨ੍ਹਾਂ ਦੀ ਬਰਸੀ ਵੀ ਭਾਦੋਂ ਮਹੀਨੇ ਵਿੱਚ ਹੁੰਦੀ ਆ। ਅਤੇ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ ਮਹਾਂਪੁਰਸ਼ ਉਹਨਾਂ ਦੀ ਬਰਸੀ ਵੀ 13 ਭਾਦੋਂ ਦੀ ਹੁੰਦੀ ਆ। ਆਮ ਤੌਰ 'ਤੇ ਭਾਦੋਂ ਦੀ ਮੱਸਿਆ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤਰਨ ਤਾਰਨ ਸਾਹਿਬ ਵਿਖੇ ਜਾਇਆ ਕਰਦੇ ਸੀ। ਇਹ ਮੱਸਿਆ ਹੁਣ ਵੀ ਬਹੁਤ ਲੱਗਦੀ ਹੈ, ਪਰ ਮਹਾਂਪੁਰਸ਼ ਤੀਰਥਾਂ 'ਤੇ ਜਾ ਕੇ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਮਹਾਂਪੁਰਸ਼ ਉੱਥੇ ਜਾ ਕੇ ਇਸ਼ਨਾਨ ਕਰਿਆ ਕਰਦੇ ਸੀ, ਕਿਉਂਕਿ ਤੀਰਥ ਵੀ ਜਿੰਨੇ ਸੰਸਾਰ ਵਿੱਚ ਤੀਰਥ ਨੇ ਉਹ ਮਹਾਂਪੁਰਸ਼ਾਂ ਦੇ ਬਖਸ਼ਿਸ਼ਾਂ ਮੁਤਾਬਕ ਹੀ ਤੀਰਥ ਬਣੇ ਨੇ। ਜਿੱਥੇ ਮਹਾਂਪੁਰਸ਼ਾਂ ਨੇ ਪੈਰ ਰੱਖਿਆ, ਚਰਨ ਰੱਖਿਆ, ਉੱਥੇ ਤੀਰਥ ਬਣ ਗਿਆ। ਸਤਿਗੁਰ ਦੀ ਪਵਿੱਤਰ ਬਾਣੀ ਲਿਖਦੀ ਆ, ਜਿਤਨੇ ਮੰਦਰ ਦੇਵੀ ਥਾਪੇ ਜਿਤਨੇ ਲੋਚੇ ਧੂੜ ਸਾਧੂ ਕੀ ਤਾਈ। ਪਾਰਵਤੀ ਨੇ ਸ਼ਿਵਜੀ ਮਹਾਰਾਜ ਦੇ ਨਾਲ ਬੇਨਤੀ ਕਰਕੇ 68 ਤੀਰਥ ਪ੍ਰਵਾਨ ਮੰਨੇ ਸਨ। ਉਹਨਾਂ 68 ਤੀਰਥਾਂ ਦਾ ਪ੍ਰਵਾਨ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਕਈ ਵਾਰੀ ਸੁਣਦੇ ਹੋਵੋਗੇ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਉਹ 68 ਤੀਰਥ ਵੀ ਜਿਹੜੀਆਂ ਨਿਰਮਲ ਆਤਮਾ, ਨਿਰਮਲ ਰੂਹਾਂ, ਪਵਿੱਤਰ ਸਰੀਰ ਉਹਨਾਂ ਦੀ ਤੋੜੀ ਨੂੰ ਲੋਚਦੇ ਹਨ। ਗੰਗਾ, ਜਮੁਨਾ, ਗੋਦਾਵਰੀ, ਸਰਸਤੀ ਇਹ ਨਦੀਆਂ ਬੜੀਆਂ ਪਵਿੱਤਰ ਗਿਣੀਆਂ ਨੇ ਅੱਜ ਵੀ ਦੁਨੀਆ। ਇਹਨਾਂ ਨਦੀਆਂ ਵਿੱਚ ਹਰਿਦੁਆਰ ਵਗੈਰਾ ਜਿੱਥੇ ਜਿੱਥੇ ਵੀ ਨਦੀਆਂ ਦਾ ਸੰਗਮ ਹੈ, ਜਿੱਥੇ ਤ੍ਰਿਵੈਣੀ ਹੈ, ਉੱਥੇ ਜਾ ਕੇ ਦੁਨੀਆ ਇਸ਼ਨਾਨ ਕਰਦੀ ਹੈ ਪਵਿੱਤਰ ਦਿਨਾਂ 'ਤੇ। ਉਹ ਨਦੀਆਂ ਵੀ ਸਾਧੂ ਦੀ ਧੂੜੀ ਨੂੰ ਲੋਚਦੀਆਂ ਨੇ। ਸਤਿਗੁਰ ਦੀ ਗੁਰਬਾਣੀ ਲਿਖਦੀ ਹੈ, ਗੰਗਾ, ਜਮੁਨਾ, ਗੋਦਾਵਰੀ, ਸੁਰਸਤੀ ਕਰੇ ਉਦਮ ਧੂੜ ਸਾਧੂ ਕੀ ਤਾਈਂ। ਕਿਲਵਿਖ ਪਾਪ ਮੈਲ ਪਰੇ ਹਮਰੇ ਵਿੱਚ, ਹਮਰੀ ਮੈਲ ਧੂੜ ਸਾਧੂ ਕੀ ਗਵਾਈ। ਸਾਧੂ ਜਿੱਥੇ ਪੈਰ ਰੱਖ ਦੇਵੇ ਉੱਥੇ ਤੀਰਥ ਬਣ ਜਾਂਦਾ ਹੈ। ਜਿੱਥੇ ਸਾਧੂ ਚਰਨ ਪਾ ਦੇਵੇ, ਜਿਸ ਜਲ ਵਿੱਚ ਸਾਧੂ ਦੇ ਚਰਨ ਪੈ ਜਾਂਦੇ ਆ, ਉਹ ਜਲ ਪਵਿੱਤਰ ਹੋ ਜਾਂਦਾ ਹੈ। ਦਰਿਤੇ ਯੁੱਗ ਦੇ ਮਹਾਨ ਅਵਤਾਰ ਰਾਮਚੰਦਰ ਮਹਾਰਾਜ ਜਦੋਂ ਪਾਂਪਾ ਸਰ ਸਰੋਵਰ 'ਤੇ ਸਾਧੂਆਂ ਦੀ ਬੇਨਤੀ ਪ੍ਰਵਾਨ ਕਰਕੇ ਦਰਸ਼ਨ ਦੇਣ ਵਾਸਤੇ ਗਏ, ਜਦੋਂ ਤੁਸੀਂ ਕਦੀ ਹਜ਼ੂਰ ਸਾਹਿਬ ਨੂੰ ਜਿਹੜੀਆਂ ਸੰਗਤਾਂ ਜਾਂਦੀਆਂ ਨੇ, ਜਦੋਂ ਨਾਨਕ ਚੀਰੇ ਨੂੰ ਜਾਈਏ ਰਸਤੇ ਵਿੱਚ ਪਾਂਪਾ ਸਰ ਸਰੋਵਰ ਉੱਥੇ ਰਸਤੇ ਵਿੱਚ ਪਵੇਗਾ, ਉੱਥੇ ਮਹਾਨ ਸਾਧੂ ਬੜੇ ਬੜੇ ਜਪੀ ਤਪੀ ਮਹਾਤਮਾ ਰਹਿੰਦੇ ਸਨ। ਜਦੋਂ ਬਾਹਾਂ ਰਾਮ ਚੰਦਰ ਮਹਾਰਾਜ ਉਸ ਸਥਾਨ 'ਤੇ ਪਹੁੰਚੇ ਤਾਂ ਉਹਨਾਂ ਨੇ ਫਿਰ ਜਿਹੜੇ ਮਹਾਤਮਾ ਸਨ ਉਸ ਪਾਂਪਾ ਸਰ ਸਰੋਵਰ ਦੇ ਇਰਦ ਗਿਰਦ ਆਪਣੀਆਂ ਕੁਟੀਆਂ ਬਣਾ ਕੇ ਰਹਿੰਦੇ ਸੀ, ਉਹਨਾਂ ਨੇ ਰਾਮ ਚੰਦਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹ ਸਰੋਵਰ ਦੇ ਵਿੱਚ ਕੀੜੇ ਚੱਲ ਗਏ ਆ, ਕਿਉਂਕਿ ਉਸ ਇਲਾਕੇ ਵਿੱਚ ਪਾਣੀ ਦੀ ਬੜੀ ਕਮੀ ਹੈ। ਇਸ ਜਲ ਵਿੱਚ ਅਸੀਂ ਜਲ ਵਰਤਦੇ ਹਾਂ, ਇਸ਼ਨਾਨ ਕਰਦੇ ਹਾਂ, ਪਾਣੀ ਪੀਂਦੇ ਹਾਂ, ਇਸ ਜਲ ਵਿੱਚ ਕਿਰਮ ਪੈ ਗਏ, ਮਹਾਤਮਾ ਲੋਕਾਂ ਦੇ ਇਸ਼ਨਾਨ ਕਰਨ ਵਾਲਾ ਪਾਣੀ ਨਹੀਂ ਰਿਹਾ, ਜਲ ਛਕਣ ਵਾਲਾ ਪਾਣੀ ਨਹੀਂ ਜਲ ਛਕਣ ਵਾਲਾ ਨਹੀਂ ਰਿਹਾ। ਰਾਮ ਚੰਦਰ ਮਹਾਰਾਜ ਕਹਿਣ ਲੱਗੇ, ਭਾਈ ਜਿਹੜੀ ਆਤਮਾ ਨਿਰਮਲ ਹੋਵੇ, ਜਿਹਦੇ ਅੰਦਰ ਕੋਈ ਵਿਤਕਰਾ ਨਾ ਹੋਵੇ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਦੂਰ ਮਨੁੱਖ ਹੋਵੇ, ਜੇ ਕਾਮ ਕ੍ਰੋਧ ਜੇ ਪਰਸੇ ਨਾ ਹਨ ਤੇ ਘੱਟ ਬ੍ਰਹਮ ਨਿਵਾਸਾ, ਜਿਹੜਾ ਮਨੁੱਖ ਪਰਮੇਸ਼ਰ ਦਾ ਧਿਆਨ ਹਰ ਵੇਲੇ ਰੱਖਦਾ ਹੋਵੇ, ਉਹਦੇ ਅੰਦਰ ਕੋਈ ਦਵੈਤ ਦੂਜੀ ਦਵੈਤ ਨਾ ਹੋਵੇ, ਉਹ ਕੋਈ ਪਵਿੱਤਰ ਆਤਮਾ ਇਹਦੇ ਵਿੱਚ ਚਰਨ ਪਾ ਦੇਵੇ ਤਾਂ ਕਹਿੰਦੇ ਭਾਈ ਜਲ ਪਵਿੱਤਰ ਹੋ ਜਾਊਗਾ। ਉਸ ਵੇਲੇ ਸਾਰੇ ਮਹਾਤਮਾ ਇਕੱਠੇ ਕੀਤੇ ਗਏ, ਸਾਰੇ ਮਹਾਤਮਾ ਦੇ ਚਰਨ ਧਵਾਏ ਗਏ, ਜਲ ਪਵਿੱਤਰ ਨਹੀਂ ਹੋਇਆ। ਰਾਮ ਚੰਦਰ ਮਹਾਰਾਜ ਨੇ ਸਮੇਤ ਲਛਮਣ ਉਸ ਜਲ ਦੇ ਵਿੱਚ ਚਰਨ ਪਾਏ ਪਰ ਜਲ ਪਵਿੱਤਰ ਨਹੀਂ ਹੋਇਆ। ਫਿਰ ਰਾਮ ਚੰਦਰ ਮਹਾਰਾਜ ਪੁੱਛਣ ਲੱਗੇ, ਭਾਈ ਕੋਈ ਹੋਰ ਵੀ ਮਹਾਤਮਾ ਤੁਹਾਡੇ ਇੱਥੇ ਰਹਿੰਦਾ ਤਾਂ ਨਹੀਂ ਹੈ? ਜਿਹੜਾ ਕੋਈ ਰਹਿੰਦਾ ਹੋਵੇ ਦੇਖੋ ਉਹਦੇ ਵੀ ਚਰਨ ਪਵਾ ਦਈਏ। ਇੱਕ ਵਿੱਚੋਂ ਮਹਾਤਮਾ ਬੋਲਿਆ, ਜੀ ਇੱਕ ਭੀਲਣੀ ਹੈ, ਭੀਲਾਂ ਦੀ ਲੜਕੀ ਆ, ਉਹ ਲੰਮੇ ਸਮੇਂ ਤੋਂ ਇੱਥੇ ਰਹਿੰਦੀ ਆ, ਰਾਤ ਨੂੰ ਝਾੜੂ ਮਾਰ ਦਿੰਦੀ ਆ ਅਤੇ ਉਹ ਇੱਥੇ ਰਹਿੰਦੀ, ਇੱਕ ਉਹੀ ਰਹਿ ਗਈ ਆ, ਬਾਕੀ ਸਾਰਿਆਂ ਨੇ ਚਰਨ ਧੋ ਦਿੱਤੇ ਆ। ਉਸ ਭੀਲਣੀ ਨੂੰ ਲੈ ਕੇ ਆਏ, ਉਸ ਭੀਲਣੀ ਨੇ ਜਦੋਂ ਆ ਕੇ ਚਰਨ ਪਾਂਪਾ ਸਰ ਸਰੋਵਰ ਵਿੱਚ ਪਾਇਆ, ਉਹ ਪਾਂਪਾ ਸਰ ਸਰੋਵਰ ਦਾ ਜਲ ਪਵਿੱਤਰ ਹੋ ਗਿਆ, ਕਿਰਮ ਖਤਮ ਹੋ ਗਏ। ਫਿਰ ਰਾਮ ਚੰਦਰ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖੋ ਇਹ ਸੰਸਾਰ ਦੇ ਵਿੱਚ ਜਿੰਨੇ ਜੀਵ ਆਉਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ ਪੈ ਕੇ ਜੀਵ ਭੁੱਲ ਜਾਂਦਾ, ਸਾਧੂ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋਟਿਆ ਮਾਇਆ ਹਾਥ ਬਕਾਨਾ, ਇਹ ਸੰਸਾਰ ਹੈ ਹੀ ਭੁਲੇਖਾ, ਇਹਦੇ ਵਿੱਚ ਭੁੱਲ ਜਾਣਾ ਅਵੱਸ਼ ਗੱਲ ਹੈ। ਇਹ ਗੱਲ ਨਹੀਂ ਕਿਹੜਾ ਮਨੁੱਖ ਕਹਿੰਦਾ ਮੈਂ ਨਹੀਂ ਭੁੱਲਦਾ, ਹਰੇਕ ਭੁੱਲਿਆ ਸੰਸਾਰ ਵਿੱਚ ਵੱਡੇ ਵੱਡੇ ਆ ਕੇ। ਇੱਕ ਵਾਰੀ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਇਹ ਕੋਈ ਪ੍ਰਾਣੀ ਬੇਨਤੀ ਕਰਕੇ ਮਾਫ਼ੀ ਮੰਗਦਾ ਸੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੋਲ ਬੈਠੇ ਸੀ ਅਤੇ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਮਾਫ਼ੀ ਨਹੀਂ ਸੀ ਦੇ ਰਹੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਫਿਰ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨੂੰ ਵਚਨ ਕੀਤਾ, ਕਹਿਣ ਲੱਗੇ ਬਾਬਾ ਜੀ ਮਾਫ਼ੀ ਦੇ ਦਿਓ, ਇਹ ਜੀਵ ਆ ਜੀਵ ਭੁੱਲਣ ਹਾਰ ਆ, ਇੱਥੇ ਵੱਡੇ ਵੱਡੇ ਆ ਕੇ ਦੁਨੀਆਂ ਵਿੱਚ ਭੁੱਲ ਗਏ, ਇਹ ਜੀਵ ਤਾਂ ਹੈ ਹੀ ਭੁੱਲਣ ਹਾਰ, ਇਹਨੂੰ ਤਾਂ ਭੁੱਲਣਾ ਹੀ ਆ, ਇਹ ਤਾਂ ਹੈ ਹੀ ਭੁਲੇਖਾ ਪਾਇਆ ਹੋਇਆ। ਇਹ ਸਾਧ ਸੰਗਤ ਜੀ ਫਿਰ ਰਾਮ ਚੰਦਰ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖੋ ਤੁਸੀਂ ਆਪਣੇ ਅੰਦਰੋਂ ਦੂਈ ਦਵੈਤ ਜੇ ਪਰਮੇਸ਼ਰ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ ਤਾਂ ਤੁਹਾਨੂੰ ਉਹ ਪੌੜੀਆਂ ਚੜ੍ਹਨੀਆਂ ਪੈਣਗੀਆਂ ਜਿਹੜੀਆਂ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚਾਉਣ ਵਾਲੀਆਂ ਪੌੜੀਆਂ, ਔਖਾ ਉੱਚੇ ਪਾਸੇ ਨੂੰ ਜਾਣਾ ਹੋਵੇ ਔਖੇ ਹੋਣਾ ਪੈਂਦਾ। ਤਾਂ 17 ਗੁਣ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੇ ਲਿਖੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨਿਆਰ ਭੈ ਨਹੀਂ ਜਾ ਕੇ ਕਾਂਚਨ ਮਾਟੀ ਮਾਨੇ, ਨੈ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹਨੇ ਕਿਹਾ ਮਹਾਤਮਾ ਫਿਰ ਇੱਕ ਵਿੱਚੋਂ ਬੋਲਿਆ ਰਾਮ ਚੰਦਰ ਮਹਾਰਾਜ ਨੂੰ, ਕਹਿਣ ਲੱਗਿਆ ਮਹਾਰਾਜ ਅਸੀਂ ਤਾਂ ਇਹਨਾਂ ਗੱਲਾਂ ਵਿੱਚ ਮੋਹ ਮਾਇਆ ਵਿੱਚ ਲਿਪਟੇ ਹਾਂ, ਤ੍ਰਿਸ਼ਨਾ ਵਿੱਚ ਲਿਪਟੇ ਹਾਂ, ਆਪ ਜੀ ਨੇ ਚਰਨ ਪਾਏ ਆ ਸਰੋਵਰ ਵਿੱਚ, ਤੁਹਾਡੇ ਚਰਨ ਪੈਣ ਨਾਲ ਵੀ ਜਲ ਪਵਿੱਤਰ ਨਹੀਂ ਹੋਇਆ। ਰਾਮ ਚੰਦਰ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਮਨ ਵਿੱਚ ਵੀ, ਅਸੀਂ ਤਾਂ ਸੀਤਾ ਨੂੰ ਲੱਭਣ ਤੁਰੇ ਹੋਏ ਸੀ, ਸਾਡੇ ਮਨ ਵਿੱਚ ਵੀ ਰਾਵਣ ਪ੍ਰਤੀ ਈਰਖਾ ਸੀ, ਅਸੀਂ ਰਾਵਣ ਨੂੰ ਮਾਰਨ ਵਾਸਤੇ ਤੁਰੇ ਹੋਏ ਸੀ, ਅਸੀਂ ਸਾਡੇ ਮਨ ਦੇ ਅੰਦਰ ਵੀ ਇਹ ਗੱਲ ਆਈ ਹੋਈ ਸੀ ਤਾਂ ਜਲ ਪਵਿੱਤਰ ਨਹੀਂ ਹੋਇਆ। ਕਹਿੰਦੇ ਪੀਲਣੀ ਦੇ ਅੰਦਰ ਕੋਈ ਵਿਤਕਰਾ ਨਹੀਂ ਆ। ਇਸ ਕਰਕੇ ਗੁਰਮੁਖੋ, ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਭੁਲੇਖਾ ਕੱਢਣ ਵਾਸਤੇ ਸੰਸਾਰ ਵਿੱਚ ਬਾਣੀ ਉਚਾਰੀ ਆ। ਜਦੋਂ ਬ੍ਰਹਮਾ ਜੀ ਨੂੰ ਹੁਕਮ ਹੋਇਆ ਨਿਰੰਕਾਰ ਜੀ ਦਾ ਸ੍ਰਿਸ਼ਟੀ ਸਾਜਣ ਦਾ, ਸ੍ਰਿਸ਼ਟੀ ਕਹਿਣ ਲੱਗੇ ਸ੍ਰਿਸ਼ਟੀ ਸਾਜੋ, ਸ੍ਰਿਸ਼ਟੀ ਸਾਜੀ ਗਈ। 84 ਲੱਖ ਜੂਨ ਹਲੇ ਸਾਇੰਸਦਾਨਾਂ ਦੀ ਗਿਣਤੀ ਵਿੱਚ ਨਹੀਂ ਆਈ, ਸਿਰਫ ਤੇ ਸਿਰਫ ਇੱਕ ਧਾਰਮਿਕ ਗ੍ਰੰਥਾਂ ਦੀ ਗਿਣਤੀ ਦੁਆਰਾ ਹੀ ਆਪਾਂ ਮੰਨਦੇ ਹਾਂ 84 ਲੱਖ ਜੂਨ ਹੈ। ਤੁਸੀਂ ਜੇ ਗਿਣ ਲਾ ਪਾਓ 1 ਲੱਖ ਜੂਨ ਵੀ ਗਿਣਨੀ ਹੋਣੀ ਤੁਹਾਡੇ ਕੋਲ, 50,000 ਵੀ ਪੂਰੀ ਨਹੀਂ ਹੋਣੀ ਜੂਨ। ਇਹ ਜਿਸਲੇ ਬ੍ਰਹਮਾ ਜੀ ਨੂੰ ਹੁਕਮ ਹੋਇਆ ਸ੍ਰਿਸ਼ਟੀ ਸਾਜੋ, ਬ੍ਰਹਮਾ ਜੀ ਨੇ ਸ੍ਰਿਸ਼ਟੀ ਸਾਜ ਦਿੱਤੀ। ਸਾਜਣ ਲੱਗੇ ਜਿਸਲੇ ਜਿਹੜਾ ਵੀ ਮਨੁੱਖ ਸਾਜਿਆ, ਉਹ ਮਨੁੱਖ ਪਰਮੇਸ਼ੁਰ ਦਾ ਸਿਮਰਨ ਕਰਕੇ ਪਰਮੇਸ਼ੁਰ ਵਿੱਚ ਲੀਨ ਹੋ ਗਿਆ। ਜਿਹੜਾ ਜੀਵ ਬਣਾਉਣ ਮੁੜ ਕੇ ਪਰਮੇਸ਼ੁਰ ਵਿੱਚ ਲੀਨ ਹੋ ਜਾਵੇ, ਤਾਂ ਸਾਧ ਸਿੰਘ ਜੀ ਨਿਰੰਕਾਰ ਜੀ ਨੇ ਫਿਰ ਬ੍ਰਹਮਾ ਜੀ ਨੂੰ ਸੱਦਿਆ ਵੀ ਸ੍ਰਿਸ਼ਟੀ ਸਾਜਦੇ ਨਹੀਂ, ਵਧਾਉਂਦੇ ਨਹੀਂ। ਉਹ ਕਹਿੰਦੇ ਜੀ ਜਿਹੜੀ ਸ੍ਰਿਸ਼ਟੀ, ਜਿਹੜਾ ਜੀਵ ਅਸੀਂ ਸਾਜਦੇ ਹਾਂ, ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੋਊ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਉਹ ਤੁਹਾਡਾ ਸਿਮਰਨ ਕਰਕੇ ਤੁਹਾਡਾ ਰੂਪ ਹੀ ਹੋ ਜਾਂਦੇ ਆ। ਮੈਂ ਬੜੀ ਕੋਸ਼ਿਸ਼ ਕੀਤੀ ਆ, ਬੜੀ ਸ੍ਰਿਸ਼ਟੀ ਸਾਜੀ ਆ, ਉਹ ਮੁੜ ਕੇ ਤੁਹਾਡਾ ਜਮ ਜਪ ਕੇ ਤੁਹਾਡੇ ਵਿੱਚ ਹੀ ਫਿਰ ਲੀਨ ਹੋ ਜਾਂਦੇ। ਫਿਰ ਪਰਮੇਸ਼ੁਰ ਜੀ ਨੇ ਮਾਇਆ ਖਿਲਾਰੀ, ਉਹ ਮਾਇਆ ਖਿਲਾਰੀ ਜਿਹੜਾ ਜੀਵ ਪੈਦਾ ਕੀਤਾ, ਉਹ ਫਿਰ ਪਰਮੇਸ਼ੁਰ ਨੂੰ ਭੁੱਲ ਗਿਆ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਬਸਾਰ ਦੁਨੀ ਚਿੱਤ ਲਾਇਆ, ਉਹ ਫਿਰ ਭੁੱਲ ਗਿਆ, ਮੋਹ ਮਾਇਆ ਵਿੱਚ ਐਸਾ ਫਸਿਆ। ਤੁਸੀਂ ਦੇਖੋ ਜਾਨਵਰ ਆ, ਕਾਂ ਨੇ ਬੱਚੇ ਦਿੱਤੇ ਹੁੰਦੇ, ਉਹਨੇ ਕਿਹੜਾ ਕਮਾਈ ਖਾਣੀ ਬੱਚਿਆਂ ਦੀ? ਉੱਥੇ ਨਾ ਕੋਈ ਕੁੱਤਾ ਜਾ ਸਕਦਾ, ਨਾ ਬੰਦਾ ਜਾ ਸਕਦਾ, ਠੂੰਕੇ ਮਾਰਦੇ ਆ ਸਿਰਾਂ 'ਚ। ਛੇ ਹੋਰ ਜਿੰਨੇ ਜਾਨਵਰ ਆ ਲਿਆ ਲਿਆ ਕੇ ਚੋਗਾ ਬੱਚਿਆਂ ਦੇ ਮੂੰਹ ਵਿੱਚ ਦਿੰਦੇ ਆ, ਆਪ ਭਾਵਾਂ ਔਖੇ ਹੁੰਦੇ, ਸਿਰਫ ਮੋਹ ਮਾਇਆ ਮਮਤਾ ਮੋਹ ਪਸਾਤਾ। ਉਹ ਐਸਾ ਜੀਵ ਭੁੱਲਿਆ, ਉਹਦੇ ਵਿੱਚੋਂ ਨਿਕਲਣ ਵਾਸਤੇ ਇਹਨੂੰ ਹੁਣ ਬੜੀ ਔਖੀ ਗੱਲ ਹੈ। ਕੋਈ ਮਹਾਂਪੁਰਸ਼ ਕੱਢ ਦੇਵੇ ਤਾਂ ਭਾਵਾਂ ਰੱਬ ਦੇ ਦਰਸ਼ਨ ਹੋ ਜਾਣੇ, ਰੱਬ ਦੇ ਦਰਸ਼ਨ ਇਹ ਪਿੱਛੋਂ ਟੁੱਟਦਾ ਨਹੀਂ ਹੈ, ਆਪਣੇ ਪਰਿਵਾਰਾਂ ਨਾਲੋਂ ਨਹੀਂ ਟੁੱਟਦਾ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਕ ਸਨ, ਸੰਤ ਬਾਬਾ ਹਰਬੰਸ ਸਿੰਘ ਰਿਖੀ ਜੀ ਨਸ਼ਹਿਰਾ ਪੱਤਣ ਵਾਲੇ, ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਰੱਬ ਦੇ ਦਰਸ਼ਨ ਕਰਾ ਦਿਓ। ਉਹਨਾਂ ਦੀ ਜਿਹੜੀ ਗੁਫਾ ਆ, ਹੁਣ ਵੀ ਤੁਸੀਂ ਕਦੀ ਜਾਓ, ਬਿਆਸ ਦੇ ਕੰਢੇ 'ਤੇ ਆ, ਬਿਆਸ ਦਰਿਆ ਦੇ ਕੰਢੇ 'ਤੇ ਆ, ਨਾਲ ਬਿਆਸ ਦਰਿਆ ਵਗਦਾ ਅਤੇ ਨਾਲੇ ਉਹਨਾਂ ਦੀ ਗੁਫਾ ਆ। ਕਹਿਣ ਲੱਗੇ ਰੱਬ ਦੇ ਦਰਸ਼ਨ ਹੁਣੇ ਕਰਨੇ ਕਿ ਫੇਰ ਕਰਨੇ ਆ? ਕਹਿੰਦਾ ਜੀ ਹੁਣੇ ਕਰਾ ਦਿਓ। ਕਹਿੰਦੇ ਚੰਗਾ ਇੱਦਾਂ ਕਰ, ਸਿਆਲ ਦੇ ਦਿਨ ਸੀ ਅਤੇ ਦਰਿਆ ਦਾ ਪਾਣੀ ਤਾਂ ਉੱਦਾਂ ਹੀ ਬਹੁਤ ਠੰਡਾ ਹੁੰਦਾ, ਕੱਪੜੇ ਲਾ ਲਾ ਤੈਨੂੰ ਰੱਬ ਦੇ ਦਰਸ਼ਨ ਕਰਾ ਦਈਏ। ਕੱਪੜੇ ਲਾ ਕੇ ਦਰਿਆ ਵਿੱਚ ਲੈ ਗਏ, ਜਿਹੜੇ ਇੰਨਾ ਇੰਨਾ ਪਾਣੀ ਆਇਆ, ਗਲ ਗਲ ਪਾਣੀ, ਦਰਿਆ ਵਿੱਚ ਖੜ੍ਹੇ ਹੋ ਕੇ ਕਹਿਣ ਲੱਗੇ, ਇੱਕ ਵਾਰੀ ਮੂੰਹੋਂ ਬੋਲ ਕੇ ਕਹਿ ਦੇ ਮੇਰੇ ਟੱਬਰ ਦੇ ਸਾਰੇ ਜੀਅ ਮਰ ਜਾਣ। ਉਹ ਚੁੱਪ ਕਰ ਗਿਆ, ਕਹਿੰਦੇ ਬੋਲਦੇ ਰੱਬ ਦੇ ਦਰਸ਼ਨ ਕਰਨੇ, ਇੱਕ ਵਾਰ ਮੂੰਹੋਂ ਬੋਲ ਕੇ ਕਹਿ ਦੇ ਮੇਰੇ ਟੱਬਰ ਦੇ ਸਾਰੇ ਜੀਅ ਮਰ ਜਾਣ। ਉਹ ਬੋਲਿਆ ਨਹੀਂ, ਉਹ ਕਹਿੰਦੇ ਇੰਨੇ ਕਹਿ ਦੇ ਡੰਗਰ ਮਰ ਜਾਣ ਸਾਰੇ ਹੀ। ਉਹ ਨੱਠ ਕੇ ਪਾਣੀ 'ਚੋਂ ਬਾਹਰ ਨਿਕਲ ਗਿਆ। ਕਹਿੰਦੇ ਗੁਰ ਲਾਗਾ ਤਾਂ ਬਜਾਣੀਏ, ਮਿਟੇ ਮੋਹ ਤਨ ਤਾਪ। ਉਹ ਗੁਰੂ ਨਾਲ ਲਗਾਇਆ, ਹੁਣ ਤਾਂ ਗੱਲੇ ਹੀ ਖਤਮ ਹੋ ਗਈ ਆ, ਅੰਮ੍ਰਿਤ ਛਕ ਲਾ ਗੁਰੂ ਵਾਲਾ ਬਣ ਜਾ। ਉਹ ਕਹਿੰਦੇ ਲੱਗ ਗਿਆ, ਗੁਰੂ ਵਾਲਾ ਬਣ ਗਿਆ। ਗੁਰਮੁਖੋ, ਗੁਰੂ ਵਾਲਾ ਨਹੀਂ ਬਣਦਾ। ਇੱਕ ਸੰਸਾਰ ਦਾ ਮੋਹ ਟੁੱਟ ਜਾਵੇ ਤੇ ਤਨ ਦਾ ਹੋਮੇ ਦਾ ਤਾਪ ਉਤਰ ਜਾਵੇ, ਉਹ ਗੁਰੂ ਨਾਲ ਲਗਾਇਆ। ਬਾਕੀ ਤਾਂ ਗੱਲਾਂ ਸਾਰੀਆਂ, ਦਿਖਾਵਾ ਤਾਂ ਬਹੁਤ ਆ। ਤਾਂ ਸਤਿਗੁਰੂ ਜੀ ਬਾਣੀ ਵਿੱਚ ਭਾਦੋਂ ਦੇ ਮਹੀਨੇ ਦੀ ਬਸ ਇਹ ਸਤਿਗੁਰੂ ਜੀ ਪ੍ਰਮਾਣ ਦਿੰਦੇ ਆ ਸਿੱਖ ਸੰਗਤਾਂ ਨੂੰ, ਭਾਦੋ ਇਹ ਪਰਮ ਭੁਲਾਣੀਆ। ਕਹਿੰਦੇ ਸੰਸਾਰ ਭੁਲੇਖਾ, ਭਾਦੋਂ ਦੇ ਮਹੀਨੇ 'ਚ ਨਹੀਂ ਭੁਲੇਖਾ ਪਿਆ ਹੀ ਹੋਇਆ, ਜਿੱਥੋਂ ਸੰਸਾਰ ਮਾਤਾ ਦੇ ਗਰਭ 'ਚੋਂ ਨਿਕਲ ਗਿਆ ਤਾਂ ਬਸ ਟੁੱਟ ਗਿਆ ਏ। ਉਹ ਜਿਹੜੀਆਂ ਦੋ ਤਾਰਾਂ ਹੁੰਦੀਆਂ ਬਿਜਲੀ ਦੀਆਂ ਸਾਧ ਸੰਗਤ ਜੀ, ਇੱਕ ਤਾਰ ਤੋੜ ਦਿਓ, ਲਾਟੂ ਲਾਈਟ ਬੁੱਝ ਜਾਂਦੀ ਹੈ, ਟੈਲੀਵਿਜ਼ਨ ਦੀ ਫੋਟੋ ਆਉਣੋਂ ਹਟ ਜਾਂਦੀ ਹੈ, ਬੋਲਣੋਂ ਹਟ ਜਾਂਦਾ। ਉਹ ਤਾਰ ਜੋੜ ਦਿਓ, ਮੁੜ ਕੇ ਫਿਰ ਉਹ ਟੈਲੀਵਿਜ਼ਨ ਦੀ ਆਵਾਜ਼ ਆਉਣ ਲੱਗ ਜਾਂਦੀ, ਫੋਟੋ ਆਉਣ ਲੱਗ ਜਾਂਦੀ। ਮਾਤਾ ਦੇ ਗਰਭ ਵਿੱਚੋਂ ਨਿਕਲਿਆ ਅਤੇ ਉਹਦੀ ਤਾਰ ਟੁੱਟ ਗਈ, ਲਿਬ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਤਾ ਦੇ ਪੇਟ 'ਚੋਂ ਨਿਕਲਿਆ, ਇਹਨੂੰ ਇੰਨਾ ਸੰਸਾਰ ਦਾ ਮੋਹ ਮਿੱਠਾ ਲੱਗਾ ਤੇ ਉਹ ਉਹਨਾਂ ਨੂੰ ਮਿੱਠੇ ਚੀਜ਼ਾਂ ਦੇਖ ਕੇ ਉਹਨੂੰ ਮਿੱਠੀਆਂ ਦੇਖ ਕੇ ਚਿੰਬੜ ਗਿਆ, ਵਿੱਚ ਸੀਗੀ ਜ਼ਹਿਰ। ਬਾਬੇ ਫਰੀਦ ਸਾਹਿਬ ਨੇ ਇਹਦਾ ਪ੍ਰਮਾਣ ਦਿੱਤਾ, ਫਰੀਦਾ ਇਹ ਬਿਸ ਗੰਦਲਾਂ ਭਰੀਆਂ ਧਰੀਆਂ ਖੰਡ ਲਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ, ਇੱਕ ਇਕੱਠੀਆਂ ਕਰਕੇ ਚਲੇ ਗਏ ਮਰ ਗਏ ਛੱਡ ਗਏ, ਇੱਕ ਇਕੱਠੀਆਂ ਇੱਕ ਨਾ ਇੱਕ ਵਿੱਚ ਕਰਦੇ ਹੀ ਸੀ ਹਲੇ ਪੂਰਾ ਨਹੀਂ ਹੋਇਆ। ਜ਼ਹਿਰ ਦੀਆਂ ਗੰਦਲਾਂ ਤੇ ਖੰਡ ਲਪੇੜ ਕੇ ਤੁਸੀਂ ਜਿੰਨੇ ਤੁਸੀਂ ਬੈਠੇ ਹੋ ਸੰਸਾਰੀ, ਆਪਾਂ ਜਿੰਨੇ ਬੈਠੇ ਹਾਂ, ਮਨ ਅੰਦਰ ਝਾਤੀ ਮਾਰੋ, ਕੋਈ ਸੁਖੀ ਹੈ? ਹਰੇਕ ਬੰਦਾ ਟੈਨਸ਼ਨ ਨੇ ਫੜਿਆ ਹੋਇਆ, ਹਰੇਕ ਬੰਦਾ ਹਰੇਕ ਬੀਬੀ ਬੰਦਾ ਟੈਨਸ਼ਨ ਫਰੀ, ਤਾਂ ਉਹਦਾ ਰੱਬ ਵੀ ਹੈ ਨਹੀਂ। ਜੇ ਆਪਾਂ ਕਹੀਏ ਵੀ ਰੱਬ ਟੈਨਸ਼ਨ ਫਰੀ ਬੈਠਾ, ਰੱਬ ਵੀ ਟੈਨਸ਼ਨ ਫਰੀ ਨਹੀਂ ਹੈ। ਸਤਿਗੁਰੂ ਬਾਣੀ ਲਿਖਦੀ ਆ ਪਰਮੇਸ਼ਰ ਵੀ ਚਿੰਤਾ 'ਚ ਫਸਿਆ ਹੋਇਆ, ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨਾਲ ਸਰਦਾਰ ਸੇਵ ਸਿੰਘ ਤੁਰਿਆ ਜਾਂਦਾ ਸੀ। ਮਹਾਰਾਜ ਕਹਿੰਦੇ ਸੇਵ ਸਿੰਘ ਤੂੰ ਸਾਡੇ ਨਾਲੋਂ ਖਰਾ ਆ। ਉਹ ਕਹਿੰਦਾ ਮਹਾਰਾਜ ਅਸੀਂ ਸੰਸਾਰੀ ਜੀਵ ਹਾਂ, ਅਸੀਂ ਮੋਹ ਮਾਇਆ 'ਚ ਫਸੇ ਹਾਂ, ਤੁਸੀਂ ਮਹਾਂਪੁਰਸ਼ ਹਾਂ, ਅਸੀਂ ਤੁਹਾਡੇ ਨਾਲੋਂ ਖਰੇ ਕਿੱਦਾਂ ਹੋਏ? ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਸੇਵ ਸਿੰਘ ਤੈਨੂੰ ਇੱਕ ਦੋ ਨਿਆਣਿਆਂ ਦੀ ਚਿੰਤਾ ਹੋਣੀ, ਸਾਨੂੰ ਇੱਕ ਵੇਲੇ ਸਾਰਿਆਂ ਬ੍ਰਹਿਮੰਡਾਂ ਵਿੱਚੋਂ ਪਤਾ ਨਹੀਂ ਕਿੰਨੀਆਂ ਕਰਦਾਸਾਂ ਆਉਂਦੀਆਂ, ਸਾਰੇ ਬ੍ਰਹਿਮੰਡਾਂ ਦੇ ਵਿੱਚੋਂ ਸਾਨੂੰ ਪਤਾ ਨਹੀਂ ਇੱਕ ਇੱਕ ਮਿੰਟ 'ਚ ਕਿੰਨੀਆਂ ਕਿੰਨੀਆਂ ਅਰਦਾਸਾਂ ਆਉਂਦੀਆਂ। ਸਾਡਾ ਹਰ ਵੇਲੇ ਧਿਆਨ ਰੱਬ ਦਾ ਵੀ, ਰੱਬ ਵੀ ਚਿੰਤਾ ਤੋਂ ਮੁਕਤ ਨਹੀਂ ਆ। ਨਾਨਕ ਚਿੰਤਾ ਮੰਤ ਕਰੋ ਚਿੰਤਾ ਤਿਸ ਹੀ ਹੈ, ਸਤਿਗੁਰੂ ਜੀ ਕਹਿੰਦੇ ਚਿੰਤਾ ਉਹਨੂੰ ਲੱਗੀ ਹੋਈ ਆ ਸੰਸਾਰ ਪਾਲਣ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਦੋਏ ਪਰਮ ਭੁਲਾਣੀਆਂ, ਸੰਜੀਵ ਭੁੱਲ ਗਿਆ ਦੂਜੇ ਲੱਗਾ ਹੇਤ, ਆਪਣੇ ਧੀਆਂ ਪੁੱਤਾਂ ਨਾਲ ਸੰਸਾਰਕ ਕਿਸੇ ਦਾ ਧਨ ਨਾਲ ਕਿਸੇ ਦਾ ਜ਼ਮੀਨ ਨਾਲ ਉਹਨਾਂ ਨਾਲ ਪ੍ਰੇਮ ਲੱਗ ਗਿਆ, ਹੁਣ ਫਿਰ ਰੱਬ ਦੇ ਪਾਸੇ ਨੂੰ ਪਿੱਠ ਹੋ ਗਈ, ਸੰਸਾਰ ਵੱਲ ਨੂੰ ਮੂੰਹ ਹੋ ਗਿਆ। ਜਦੋਂ ਤੁਸੀਂ ਸੂਰਜ ਵੱਲ ਨੂੰ ਮੂੰਹ ਕਰੋਗੇ ਸੰਸਾਰ ਵੱਲ ਨੂੰ ਪਿੱਠ ਹੋ ਜਾਣੀ ਹੈ, ਜਦੋਂ ਸੰਸਾਰ ਵੱਲ ਨੂੰ ਮੂੰਹ ਕਰੋਗੇ ਸੂਰਜ ਵੱਲ ਨੂੰ ਪਿੱਠ ਹੋ ਜਾਣੀ। ਉਹ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਭੁਲੇਖਾ ਜੀਵ ਦਾ ਕੱਢਿਆ, ਲੱਖ ਸੰਗਾਰ ਬਣਾਇਆ ਕਾਰਜ ਨਾਹੀਂ ਕੇਤ। ਬੜੇ ਬੜੇ ਧਨੀ ਲੋਕ ਕੁੰਭਾਂ ਤੇ ਜਾ ਕੇ ਮੇਲਿਆਂ ਤੇ ਜਾ ਕੇ ਲੰਗਰ ਲਾਉਂਦੇ ਆ, ਬੜੇ ਬੜੇ ਧਨੀ ਲੋਕ, ਬੜੇ ਬੜੇ ਲੋਕ ਕੋਈ ਪੌ ਬਹਾਲਦੇ ਸੀ ਅੱਗੇ, ਕੋਈ ਨਲਕੇ ਲਾਉਂਦਾ, ਕੋਈ ਖੂਹ ਲਾਉਂਦਾ, ਬੜੇ ਬੜੇ ਲੋਕ ਕੋਈ ਸੜਕਾਂ ਬਣਾਉਂਦੇ ਆ, ਰੱਬ ਦੇ ਆਪਣੇ ਪੁੰਨ ਬਣਾਉਣ ਵਾਸਤੇ, ਰੱਬ ਨੂੰ ਮਿਲਣ ਵਾਸਤੇ ਬੜੇ ਸ਼ਿੰਗਾਰ ਦੁਨੀਆਂ ਕਰਦੀ, ਜਿੱਦਾਂ ਇਸਤਰੀ ਦੇ 16 ਸ਼ਿੰਗਾਰ ਗਿਣੇ ਆ, ਉਹ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਦੀ ਹੈ। ਉਹ ਸ਼ਿੰਗਾਰ ਕਿਸੇ 'ਚ 16 ਹੁੰਦੇ, ਕਿਸੇ 'ਚ ਥੋੜ੍ਹੇ ਹੁੰਦੇ, ਕਿਸੇ 'ਚ ਹੋਰ ਤੋਂ ਘੱਟ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਲੱਖ ਸ਼ਿੰਗਾਰ ਬਣਾਇਆ, ਜਿੰਨੇ ਮਰਜ਼ੀ ਕੰਮ ਤੁਸੀਂ ਕਰ ਲਓ, ਕਾਰਜ ਨਾਹੀਂ ਕੇਤ। ਰੱਬ ਦੀ ਪ੍ਰਾਪਤੀ ਹੋਣੀ ਬੜੀ ਔਖੀ ਆ, ਜਿੰਨਾ ਚਿਰ ਭੁਲੇਖਾ ਹੀ ਨਹੀਂ ਨਿਕਲਦਾ ਬੰਦੇ ਦਾ। ਭੁਲੇਖਾ ਕੱਢਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ, ਇਹਦੇ ਵਿੱਚ ਇੱਕ ਵੀ ਅੱਖਰ ਝੂਠਾ ਨਹੀਂ ਹੈ, ਇੱਕ ਵੀ ਅੱਖਰ। ਹੁਣ ਵੀ ਦੁਨੀਆਂ ਦੇ ਦੂਜੇ ਧਰਮ ਜਦੋਂ ਕਿਸੇ ਗੱਲ ਨੂੰ ਸੱਚ ਦੱਸਣ ਦਾ ਯਤਨ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦਿੰਦੇ ਆ ਦੂਜੇ ਧਰਮ ਵੀ, ਕਿਉਂਕਿ ਬਾਣੀ ਸੱਚੀ ਬਾਣੀ ਹੈ। ਇਹ ਸੱਚੀ ਕਰਕੇ 500 ਸਾਲ ਤੇ ਉੱਤੇ ਹੋ ਗਿਆ ਮੱਥੇ ਦੁਨੀਆਂ ਟੇਕਦੀ ਆ, ਤੇ ਗੁਰੂ ਨਾਨਕ ਦਾ ਪ੍ਰਤੱਖ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰਮੁਖੋ ਪ੍ਰਤੱਖ ਕਰਕੇ ਮੱਥਾ ਟੇਕਿਆ ਕਰੋ, ਜਿੱਦਾਂ ਤੁਸੀਂ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ ਇਹ ਬਚਨ ਕਰਦੇ ਹੁੰਦੇ ਸੀ, ਜਪੋ ਖਾਲਸਾ ਜੀ ਸਾਰੇ ਜਾਗਦੀ ਜੋਤ ਨੂੰ, ਕਹਿੰਦੇ ਜਾਗਦੀ ਜੋਤ ਹੈ, ਸਿਰਫ ਭੁਲੇਖਾ ਹੀ ਪਿਆ ਹੋਇਆ। ਬਿਆਸ ਜੀ ਨੇ 5000 ਸਾਲ ਪਹਿਲਾਂ ਆਪਣੀ ਬਾਣੀ ਭਵਿੱਖਤ ਵਿੱਚ ਲਿਖ ਦਿੱਤੀ ਸੀ ਗੱਲ ਵੀ 10 ਗੁਰੂ ਸਾਹਿਬਨ ਪ੍ਰਤੱਖ ਹੋਣੇ ਆ, ਗੁਰੂ ਨਾਨਕ ਸਾਹਿਬ ਆਉਣਗੇ, 10 ਸਰੀਰ ਉਹਨਾਂ ਦੇ ਪ੍ਰਤੱਖ ਰੂਪ ਵਿੱਚ ਹੋਣਗੇ, ਤੇ ਜਿਹੜਾ 11ਵਾਂ ਰੂਪ ਹੋਊਗਾ ਮੋਨੀ ਹੋਊਗਾ, ਉਹ ਬੋਲੂਗਾ ਨਹੀਂ, ਜਿਹੜਾ ਬੁਲਾਉਣ ਜਾਣੇਗਾ ਉਹ ਬੋਲੂਗਾ, ਬੁਲਾਉਣ ਦਾ ਪਤਾ ਹੋਵੇ। 11ਵਾਂ ਗੁਰੂ ਚੁੱਪ ਕਰਕੇ ਬੈਠੂਗਾ, ਬੋਲੂਗਾ ਨਹੀਂ, ਤਾਂ ਹੀ ਪਾਠੀ ਗੱਲਾਂ ਸਿੱਧਾ ਪੁੱਠਾ ਕਰ ਲੈਂਦੇ, ਜੇ ਬੰਦਾ ਬੈਠਾ ਹੋਵੇ ਤਾਂ ਬੰਦੇ ਤੋਂ ਡਰ ਜਾਂਦੇ ਉਹਨਾਂ ਦੇ, ਭਾਂਦਾ ਗੁਰੂ ਦੇਖਦਾ ਨਹੀਂ ਆ, ਗੁਰੂ ਦੇਖਦਾ। ਤਾਂ ਸਤਿਗੁਰੂ ਜੀ ਕਹਿੰਦੇ ਲੱਖ ਸੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸਸੀ ਤਿਤ ਵਿਹਲੇ ਕਹਿ ਸਨ ਪ੍ਰੇਤ। ਜਦ ਬੰਦਾ ਮਰ ਜਾਂਦਾ ਉਹਦਾ ਮੰਜਾ, ਉਹਦਾ ਬਿਸਤਰਾ, ਉਹਦੇ ਕੱਪੜੇ ਸਾਰੇ ਨੀਚੀ ਨੀਵੀਂ ਜਾਤ ਨੂੰ ਦੇ ਦਿੰਦੇ ਆ, ਕਹਿੰਦੇ ਵਰਤ ਲਓ ਅਕਸਰ ਉਹ ਵੀ ਤਾਂ ਸੌਂਦੇ ਹੀ ਹੋਣੇ, ਉਹ ਘਰਦਿਆਂ ਨੂੰ ਪ੍ਰੇਤ ਲੱਗਣ ਲੱਗ ਜਾਂਦਾ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਨਾਰ ਬਹੁਤ ਹਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਤੋਂ ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਘਰ ਦੀ ਇਸਤਰੀ ਤੋਂ ਨੇੜੇ ਤਾਂ ਕੋਈ ਦੂਜਾ ਨਹੀਂ ਹੈ, ਸਭ ਤੋਂ ਨੇੜੇ ਪਤੀ ਦੀ ਉਹ ਸੇਵਾਦਾਰ ਹੁੰਦੀ ਹੈ। ਜਦੋਂ ਬੰਦਾ ਮਰ ਜਾਂਦਾ ਉਹਦੇ ਕੱਪੜੇ ਕੁਪੜੇ ਸਾਰੇ ਉਹ ਤੋਂ ਡਰਨ ਲੱਗ ਜਾਂਦੀ ਹੈ ਉਹ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ, ਇਹਨੂੰ ਪ੍ਰੇਤ ਕਹਿਣ ਲੱਗ ਜਾਂਦੇ, ਭੁਲੇਖਾ ਬਣਿਆ ਇਹ ਪੈਸੇ ਜੋੜ ਜੋੜ ਰੱਖੀ ਜਾਂਦਾ ਧੀਆਂ ਪੁੱਤਾਂ ਵਾਸਤੇ, ਧੀਆਂ ਪੁੱਤੇ ਫਿਰ ਇਹਨੂੰ ਬਾਹਰ ਕੱਢ ਕੇ ਆ ਜਾਂਦੇ ਆ, ਕਹਿੰਦੇ ਮੁੜ ਕੇ ਆ ਨਾ ਜਾਵੇ, ਉਹ ਕੀਲਣ ਲੱਗ ਪੈਂਦੇ ਆ ਕੀਲ ਕੇ। ਕਈ ਬੁੜੇ ਤਾਂ ਉਹ ਸਾਡੇ ਨੇੜੇ ਇੱਕ ਬੁੜਾ ਮਰ ਗਿਆ, ਉਹਲੇ ਉਹਦਾ ਸਰੀਰ ਪਿਆ ਹੀ ਸੀ ਤਾਂ ਉਹ ਵਿੱਚੋਂ ਨਿਕਲੇ ਆਪਣੀ ਕੁੜੀ 'ਚ ਜਾ ਵੜੇ, ਹਲੇ ਸਰੀਰ ਦਾ ਸੰਸਕਾਰ ਨਹੀਂ ਕੀਤਾ, ਤੋ ਵਿੱਚੋਂ ਨਿਕਲਿਆ ਆਪਣੀ ਕੁੜੀ 'ਚ ਜਾ ਵੜਿਆ। ਉਹ ਜਿੰਨਾ ਚਿਰ ਬਾਣੀ ਪੜੀ ਜਾਣ ਤਾਂ ਕੁੜੀ ਠੀਕ ਰਹੇ, ਜਾਂ ਬਾਣੀ ਪੜਨ ਹਟ ਜਾਣ ਕੁੜੀ ਦੇ ਵਿੱਚ ਫੇਰ ਵੜ ਜਾਵੇ। ਉਹ ਨਹੀਂ ਸੰਸਕਾਰ ਕਰਨ ਵੇਲੇ ਕੋਈ ਚੇਲਾ ਲਿਆ ਕੇ ਉਹਨੂੰ ਕੀਲ ਕੇ ਘਰੋਂ ਕੱਢਿਆ, ਉਹ ਜਿਹੜਾ ਸਾਰਾ ਘਰ ਦੇ ਵਾਸਤੇ ਸੋਚਦਾ ਸੀ ਘਰ ਦਾ ਮੋਹ ਕਰਦਾ ਸੀ ਉਹਨੂੰ ਇੱਦਾਂ ਕਰਕੇ ਕੱਢਿਆ ਵੀ ਮੁੜ ਕੇ ਘਰ ਨੂੰ ਨਾ ਆ ਜਾਵੇ। ਤਾਂ ਸਤਿਗੁਰੂ ਜੀ ਕਹਿੰਦੇ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਜਮਦੂਤਾਂ ਨੇ ਕਿਸੇ ਨੂੰ ਭੇਤ ਨਹੀਂ ਦਿੱਤਾ, ਅਸੀਂ ਆਉਣ ਲੱਗੇ ਹਾਂ, ਕਿਸੇ ਬੰਦੇ ਨੂੰ ਦੱਸੋ ਭੇਤ ਦਿੱਤਾ ਹੋਵੇ, ਸਿਰਫ ਤੇ ਸਿਰਫ ਇੱਕ ਮਹਾਂਪੁਰਸ਼ਾਂ ਨੂੰ ਆ ਕੇ, ਉੱਥੇ ਜਮਦੂਤ ਨਹੀਂ, ਉੱਥੇ ਤਾਂ ਦੂਤ ਆ ਕੇ ਬੇਨਤੀ ਕਰਦੇ ਆ ਕਿ ਮਹਾਰਾਜ ਜੀ ਦਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਹੋਏ ਆ, ਉਹਨਾਂ ਦੇ ਸੇਵਕ ਹੋਏ ਸੰਤ ਪਾਲ ਸਿੰਘ, ਉਹ ਜਦੋਂ ਸਰੀਰ ਛੱਡਣ ਲੱਗੇ ਨਾ ਉਹਨਾਂ ਨੇ ਸੁਨੇਹਾ ਭੇਜਿਆ ਸੰਤ ਬਾਬਾ ਹਰੀ ਸਿੰਘ ਨੂੰ ਵੀ ਸਾਨੂੰ ਬਾਬਾ ਜੀ ਮਿਲ ਜਾਣ, ਸਾਡੇ ਗੁਰ ਭਾਈ ਆ। ਉਹਨਾਂ ਦੇ ਗੁਰ ਭਾਈ ਬਾਬਾ ਹਰਨਾਮ ਸਿੰਘ ਮਹਾਰਾਜ ਜੈਣ ਵਾਲਿਆਂ ਦੇ ਸੇਵਕ ਸੀ ਉਹ ਬਾਬਾ ਹਰਨਾਮ ਬਾਬਾ ਹਰੀ ਸਿੰਘ ਰਸਤੇ 'ਚ ਲੇਟ ਹੋ ਗਏ। ਕਹਿੰਦੇ ਸਵੇਰ ਨੂੰ ਅਸੀਂ 10 ਵਜੇ ਸਰੀਰ ਛੱਡਣਾ, ਉਹਨਾਂ ਨੂੰ ਕਹਿ ਦਿਓ ਵੀ 10 ਵਜੇ ਤੋਂ ਪਹਿਲਾਂ ਪਹੁੰਚ ਜਾਣ। ਉਹ ਜਦ ਪਹੁੰਚੇ ਨਾ ਰਸਤੇ ਵਿੱਚ ਕਿ ਸੰਗਤ ਨੇ ਹੋਰ ਜਰਾ ਕੁ ਉਹਨੂੰ ਰੋਕ ਲਿਆ, ਕਹਿੰਦੇ ਕੋਠੇ ਚੜ੍ਹ ਕੇ ਦੇਖੋ ਤਾਂ ਸੰਤ ਆਏ ਕਿ ਨਹੀਂ। ਕਹਿੰਦੇ ਜੀ ਕਹਿੰਦੇ ਟਾਈਮ ਹੋ ਗਿਆ। ਕਹਿੰਦੇ ਚਲੋ ਹੋਰ ਥੋੜ੍ਹਾ ਜਿਹਾ ਉਡੀਕ ਲੈਂਦੇ, 2 ਘੰਟੇ ਹੋਰ ਉਡੀਕ ਲੈਂਦੇ। ਉਹ ਸੰਤ ਫਿਰ ਵੀ ਨਾ ਪਹੁੰਚੇ, ਕਹਿੰਦੇ ਲੈ ਵੀ ਸਾਡੇ ਭਾਗਾਂ 'ਚ ਉਹਨਾਂ ਦੇ ਦਰਸ਼ਨ ਹੈ ਨਹੀਂ, ਉਡੀਕ ਕੇ ਸਰੀਰ ਛੱਡ ਦਿੱਤਾ। ਫਿਰ ਸੰਤ ਬਾਬਾ ਹਰੀ ਸਿੰਘ ਆ ਕੇ ਉਹ ਸਰੀਰ 'ਤੇ ਆ ਕੇ ਖੜ੍ਹੇ ਹੋ ਕੇ ਕਹਿਣ ਲੱਗੇ ਭਾਈ ਸਾਹਿਬ ਤੂੰ ਆਪਣੀ ਪੂਰੀ ਪਗਾ ਗਿਆ। ਇਹ ਸਰੀਰ ਛੱਡਣਾ ਜਿਹੜਾ ਮਹਾਂਪੁਰਸ਼ਾਂ ਦਾ ਸਰੀਰ ਛੱਡਣਾ ਉਹਨਾਂ ਨੂੰ ਭੇਤ ਆ, ਕਦੋਂ ਛੱਡਣਾ, ਮਰਜ਼ੀ ਨਾਲ ਅੱਜ ਛੱਡਣਾ ਕੱਲ੍ਹ ਨੂੰ ਛੱਡਣਾ, ਇਹ ਉਹਨਾਂ ਦੀ ਮਰਜ਼ੀ ਆ, ਬਾਕੀ ਸੰਸਾਰ ਦੀ ਮਰਜ਼ੀ ਨਹੀਂ ਹੈ, ਆਪਣੀ ਸਾਡੀ ਤੁਹਾਡੀ ਮਰਜ਼ੀ ਨਹੀਂ ਹੈ। ਸਾਨੂੰ ਪਕੜ ਚਲਾਇਣ ਦੂਤ ਜਾਮ ਉਹਨੇ ਨਹੀਂ ਪੁੱਛਣਾ ਬਿਮਾਰ ਆ ਕਿ ਨਹੀਂ ਬਿਮਾਰ, ਕਈ ਤੰਦਰੁਸਤਿਆਂ ਨੂੰ ਲੈ ਜਾਂਦੇ ਆ ਉਹ ਫੜ ਕੇ, ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ। ਇੱਕ ਮਿੰਟ ਵਿੱਚ ਜਿਨ੍ਹਾਂ ਨਾਲ ਬਹੁਤਾ ਪ੍ਰੇਮ ਸੀ ਫੜ ਕੇ ਅਗਲੇ ਨੇ ਕੰਨੋਂ ਫੜ ਕੇ ਬਾਹਰ ਕੱਢ ਕੇ ਲੈ ਗਏ, ਉੱਥੇ ਹੀ ਰਹਿ ਗਏ ਸਾਰੇ, ਜਿਨ੍ਹਾਂ ਨਾਲ ਪ੍ਰੇਮ ਕਰਦਾ ਸੀ ਸਾਰੇ ਰਹਿ ਗਏ, ਛੱਡ ਖੜੋਤੇ ਖਿਨੇ ਸਾਰੇ ਛੱਡਤੇ। ਪਕੜ ਚਲਾਏ ਨੇ ਦੂਤ ਜਮ ਕਿਸੇ ਨੇ ਦੀ, ਛੱਡ ਖੜੋਤੇ ਖਿਨੇ ਜਿਨ ਸਿਓ ਲੱਗਾ ਹੇਤ। ਸੇ ਭਾਦੋਏ ਪਰਮ ਪਲਾਣੀਆਂ, ਸੇ ਭਾਦੋਏ ਪਰਮ ਪਲਾਣੀਆਂ ਦੂਜੇ, ਸੇ ਭਾਦੋਏ ਨਰਕ ਨਾ ਪਾਈਏ, ਗੁਰ ਰੱਖਣ ਵਾਲਾ ਹੇਤ। ਜਿਹੜਾ ਰੱਬ ਨਾਲ ਪ੍ਰੇਮ ਕਰਦਾ, ਜਿਹੜਾ ਕਿਸੇ ਮਹਾਂਪੁਰਸ਼ ਨਾਲ ਜੁੜ ਗਿਆ, ਗੁਰਮੁਖੋ ਚੇਤਾ ਰੱਖਿਓ ਸਾਰੇ ਜਾਣੇ, ਸਾਧੂ ਦੀ ਸੰਗਤ ਤੋਂ ਬਿਨਾਂ ਦਰਗਾਹ ਵਿੱਚ ਖਲਾਸੀ ਨਹੀਂ ਹੁੰਦੀ, ਬਿਨਾਂ ਸਾਧੂ ਦੀ ਸੰਗਤ ਤੋਂ ਦਰਗਾਹ 'ਚ ਪੁੱਛਦਾ ਕੋਈ ਨਹੀਂ ਹੈ। ਤੁਸੀਂ ਇੱਥੇ ਕਿਸੇ ਬੜੇ ਹਸਪਤਾਲ ਚਲ ਜਾਓ ਜੀ, ਤੁਹਾਨੂੰ ਜਾਣਦਾ ਕੋਈ ਨਹੀਂ, ਪੁੱਛਦਾ ਕੋਈ ਨਹੀਂ। ਸਰਕਾਰੀ ਹਸਪਤਾਲ ਹੋਵੇ, ਪ੍ਰਾਈਵੇਟਾਂ ਵਾਲੇ ਤਾਂ ਬਾਜਾਂ ਮਾਰਦੇ ਆ, ਅਤੇ ਸਾਧੂ ਤੋਂ ਬਿਨਾਂ ਦਰਗਾਹ ਵਿੱਚ ਖਲਾਸੀ ਨਹੀਂ ਹੁੰਦੀ। ਸਤਿਗੁਰ ਬਾਣੀ ਵਿੱਚ ਲਿਖਦੇ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ। ਉਹਨੂੰ ਦਰਗਾਹ ਵਿੱਚ ਕੋਈ ਇਹ ਨਹੀਂ ਕਹੂਗਾ ਰੇ ਰੇ ਦਰਗਹਿ ਕਹੇ ਨਾ ਕਹੂ ਆਓ ਬੈਠਾ ਦਰ ਸਭ ਦੇਊ। ਸੋ ਗੁਰਮੁਖੋ ਭਾਦੋ ਦੇ ਮਹੀਨੇ ਦੀ ਕਥਾ, ਦਾਸ ਦੀ ਸਿਹਤ ਭਾਵੇਂ ਚੰਗੀ ਨਹੀਂ ਹੈ, ਇੰਨੇ ਕੇ ਬਚਨ ਪ੍ਰਵਾਨ ਕਰ ਲਿਓ ਅਤੇ ਸਤਿਗੁਰੂ ਤੁਹਾਡੀ ਸੰਗਤ ਦੀ ਕਿਰਪਾ ਹੋ ਜਾਵੇ, ਸਤਿਗੁਰੂ ਜੀ ਅਰਦਾਸ ਪ੍ਰਵਾਨ ਕਰ ਲੈਣ, ਸਿਹਤ ਮੁੜ ਕੇ ਚੰਗੀ ਹੋ ਜਾਵੇ ਤਾਂ ਮੁੜ ਕੇ ਫਿਰ ਤੁਹਾਡੀ ਸੇਵਾ ਕਰੀ ਜਾਵਾਂਗੇ, ਅਸਥਾਨਾਂ ਦੀ ਸੇਵਾ ਕਰੀ ਜਾਵਾਂਗੇ। ਕੋਈ ਸਰੀਰ ਕਿਹਾ ਨਹੀਂ ਕਰਦਾ ਅਤੇ ਕੋਈ ਰਾਗੀ ਢਾਡੀ ਤੁਹਾਡੇ ਆਏ ਆ, ਇਸ ਕਰਕੇ ਥੋੜ੍ਹਾ ਯਾਦਾਸ਼ਤ ਦੇ ਵੀ ਫਰਕ ਪਿਆ ਕਮਜ਼ੋਰੀ ਹੋਣ ਕਰਕੇ। ਇਸ ਕਰਕੇ ਸਾਰੀ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿਹੜੇ ਗੁਰਮੁਖ ਆ ਕੇ ਸੰਗਰਾਂਦ ਨੂੰ ਸੇਵਾ ਕਰਦੇ ਆ। ਦਾਸ ਤੋਂ ਨਹੀਂ ਪਹੁੰਚ ਹੁੰਦਾ ਕਿ ਮੈਂ ਐਤਵਾਰ ਵੀਰਵਾਰ ਆਉਂਦਾ ਸੀ, ਉਹ ਵੀ ਨਹੀਂ ਆ ਹੁੰਦਾ। ਇਸ ਕਰਕੇ ਸੰਗਤ ਅਰਦਾਸ ਕਰਿਓ ਜੇ ਸਤਿਗੁਰੂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਿਰਪਾ ਕਰਨ, ਮੁੜ ਕੇ ਉਹਨਾਂ ਦੀ ਸੇਵਾ ਕਰਨ ਵਾਲਾ ਸਰੀਰ ਹੋ ਜਾਵੇ, ਸੇਵਾ ਕਰੀਏ, ਤੁਹਾਡੀ ਸੇਵਾ ਕਰੀਏ, ਦਾਸ ਦੀ ਇੰਨੀ ਕੁ ਸੇਵਾ ਪ੍ਰਵਾਨ ਕਰੋ, ਸਾਰੀ ਸੰਗਤ ਫਤਿਹ ਬੁਲਾਓ।